ਜਦੋਂ ਉਹਨੇ ਭਾਈ ਗੜੀਏ ਦਾ ਜੀਵਨ ਵੇਖਿਆ ਕਿ ਭਾਈ ਗੜੀਆ ਤੇਰਾ ਜੀਵਨ ਐਡਾ ਪਿਆਰਾ, ਤੇਰਾ ਗੁਰੂ ਕਿਹੋ ਜਿਹਾ ਹੋਏਗਾ, ਉਹ ਮੈਨੂੰ ਆਪਣੇ ਗੁਰੂ ਦਾ ਦਰਸ਼ਨ ਕਰਾ, ਮੈਨੂੰ ਆਪਣੇ ਸਤਿਗੁਰ ਦਾ ਦੀਦਾਰ ਕਰਾ। ਇੱਥੋਂ ਤੱਕ ਭਾਈ ਲੈਣੇ ਨੇ ਭਾਈ ਜੋਧ ਕੋਲੋਂ ਬਾਣੀ ਸੁਣੀ ਆਸਾ ਕੀ ਵਾਰ ਅੰਮ੍ਰਿਤ ਵੇਲੇ, ਤੇ ਭਾਈ ਲੈਣੇ ਨੇ ਆਖਿਆ ਭਾਈ ਜੋਧ ਉਹ ਕਿਸ ਦੀ ਬਾਣੀ ਪੜਦਾ ਆ? ਉਹ ਕਹਿੰਦੇ ਗੁਰੂ ਨਾਨਕ ਦੀ ਬਾਣੀ ਆ। ਕਹਿੰਦੇ ਕਿੱਥੇ ਆ ਗੁਰੂ ਨਾਨਕ? ਉਹ ਜਿਸ ਦੀ ਬਾਣੀ ਇੰਨੀ ਮਿੱਠੀ ਆ ਉਹ ਆਪ ਕਿੰਨਾ ਪਿਆਰਾ ਹੋਏਗਾ, ਮੈਨੂੰ ਉਸ ਗੁਰੂ ਦਾ ਦਰਸ਼ਨ ਕਰਾ। ਉਸ ਵੇਲੇ ਭਾਈ ਜੋਧ ਨੇ ਆਖਿਆ ਸੀ ਕਿ ਜੇ ਗੁਰੂ ਨਾਨਕ ਦਾ ਦਰਸ਼ਨ ਕਰਨਾ ਹੀ ਤੇ ਲੈਣਿਆ ਕਰਤਾਰਪੁਰ ਚਲਿਆ ਜਾ ਰਾਵੀ ਦੇ ਕੰਢੇ, ਉੱਥੇ ਗੁਰੂ ਨਾਨਕ ਦਾ ਟਿਕਾਣਾ ਆ, ਉੱਥੇ ਗੁਰੂ ਨਾਨਕ ਸਾਹਿਬ ਰਹਿੰਦੇ ਕਰਤਾਰਪੁਰ। ਸਿੱਖਿਆ ਕਦੋਂ ਮਿਲੀ? ਜਦੋਂ ਕਿਸੇ ਸਿੱਖ ਦਾ ਜੀਵਨ ਵੇਖਿਆ। ਵੇਖੋ ਉਹ ਭਾਈ ਲੈਣਾ ਜਿਨ੍ਹਾਂ ਨੇ ਬਾਅਦ ਵਿੱਚ ਗੁਰੂ ਅੰਗਦ ਬਣਨਾ ਵਾ, ਉਹ ਵੀ ਕਿਸੇ ਸਿੱਖ ਦੇ ਕੋਲੋਂ ਬਾਣੀ ਸੁਣੀ ਅੰਦਰ ਚੋਟ ਵੱਜੀ। ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ, ਜਦੋਂ ਚੋਟ ਵੱਜੇਗੀ ਗੁਰੂ ਕਾ ਸ਼ਬਦ ਮਾਰੇਗਾ, ਜਦੋਂ ਠੋਕਰ ਵੱਜੇਗੀ ਗੁਰੂ ਕੇ ਸ਼ਬਦ ਵਿੱਚ ਜੁੜ ਕੇ ਵੱਜੇਗੀ। ਭਾਈ ਲਹਿਣੇ ਦੇ ਅੰਦਰ ਠੋਕਰ ਵੱਜੀ ਭਾਈ ਜੋਧ ਦੀ ਰਸਨਾ ਤੋਂ ਬਾਣੀ ਸੁਣ ਕੇ, ਭਾਈ ਮਨਸੁਖ ਦੇ ਮੂੰਹੋਂ ਬਾਣੀ ਸੁਣੀ ਤੇ ਰਾਜਾ ਸ਼ਿਵਨਾਭ ਸੰਗਲਾਦੀਪ ਦਾ ਰਾਜਾ ਸੀ ਇਹ, ਭਾਈ ਮਨਸੁਖ ਨੂੰ ਕੈਦ ਕੀਤਾ ਇਹਨੇ। ਭਾਈ ਮਨਸੁਖ ਸਵੇਰੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਪੜਦਾ, ਉਹ ਰਾਜਾ ਸ਼ਿਵਨਾਭ ਕਹਿੰਦਾ ਓਏ ਕਿਸ ਦੀ ਬਾਣੀ ਪੜਦਾ ਇੰਨੀ ਮਿੱਠੀ ਬਾਣੀ? ਉਹ ਕਹਿੰਦੇ ਮੇਰੇ ਗੁਰੂ ਨਾਨਕ ਦੀ ਬਾਣੀ। ਰਾਜਾ ਸ਼ਿਵਨਾਭ ਕਹਿੰਦਾ ਤੈਨੂੰ ਕੈਦ ਕੀਤਾ, ਤੈਨੂੰ ਪਤਾ ਹੀ ਕੋਈ ਨੀ, ਕੱਲ ਨੂੰ ਭਾਵੇਂ ਮੈਂ ਤੈਨੂੰ ਫਾਹੇ ਲਾ ਦਵਾਂ। ਉਹ ਕਹਿੰਦਾ ਜੋ ਮਰਜ਼ੀ ਕਰ, ਮੈਂ ਤੇ ਗੁਰੂ ਨਾਨਕ ਦੀ ਬਾਣੀ ਦੇ ਗੀਤ ਗਾਉਣੇ ਆ, ਜੀਵਨ ਵੀ ਉਹਨੇ ਦਿੱਤਾ ਮੌਤ ਵੀ ਉਹਦੇ ਹੁਕਮ ਚ ਆਉਣੀ, ਗੀਤ ਗਾਉਣੋ ਕਿਉਂ ਹਟਣ, ਗੀਤ ਗਾਉਣੋ ਕਿਉਂ ਚੁੱਪ ਕਰ ਜਾਵਾਂ? ਕਿਉਂਕਿ ਮੈਂ ਤੇ ਉਹਦੀ ਸਿਫਤ ਕਰਨੀ ਹੈ ਜਿਸ ਨੇ ਜ਼ਿੰਦਗੀ ਦਿੱਤੀ ਹੈ। ਰਾਜਾ ਸ਼ਿਵਨਾਭ ਕਹਿੰਦਾ ਰਿਹਾ ਤੇ ਮੈਂ ਤੈਨੂੰ ਕਰ ਦਿੰਦਾ, ਪਰ ਮੈਨੂੰ ਆਪਣੇ ਗੁਰੂ ਦਾ ਦਰਸ਼ਨ ਕਰਾ। ਭਾਈ ਮਾਨਸੁਖ ਨੇ ਆਖਿਆ ਸੀ ਜਾਣ ਦੀ ਲੋੜ ਨਹੀਂ, ਅਰਦਾਸ ਕਰ, ਮੈਂ ਵੀ ਤੇਰੀ ਅਰਦਾਸ ਕਰਦਾ। ਉਹ ਆਪ ਚੱਲ ਕੇ ਆ ਜਾਂਦਾ। ਧੰਨ ਗੁਰੂ ਨਾਨਕ ਸਾਹਿਬ ਸੰਗਲਾ ਦੀਪ ਗਏ ਰਾਜੇ ਸ਼ਿਵਨਾਭ ਨੂੰ ਦਰਸ਼ਨ ਦੇਣ ਵਾਸਤੇ, ਆਪ ਚੱਲ ਕੇ। ਭਾਈ ਗੜੀਏ ਦਾ ਜੀਵਨ ਵੇਖਿਆ, ਸ਼ਾਹ ਦੌਲਾ ਕਾਇਲ ਹੋ ਗਿਆ। ਉਹ ਕਹਿੰਦਾ ਆਪਣੇ ਮੀਰੀ ਪੀਰੀ ਦੇ ਮਾਲਕ ਦਾ ਮੈਨੂੰ ਦਰਸ਼ਨ ਕਰਾ। ਬਾਬੇ ਅਮਰਦਾਸ ਦੇ ਅੰਦਰ ਠੋਕਰ ਵੱਜੀ, ਬਾਬੇ ਅਮਰਦਾਸ ਦਾ ਅੰਦਰ ਜਿਹੜਾ ਸੀ ਉਹ ਮੌਲਿਆ ਖਿੜਿਆ ਬਾਣੀ ਸੁਣ ਕੇ, ਤੇ ਕਹਿੰਦੇ ਉਹ ਮੈਨੂੰ ਗੁਰੂ ਅੰਗਦ ਦੇਵ ਦਾ ਦਰਸ਼ਨ ਕਰਾਓ, ਮੈਂ ਉਸ ਗੁਰੂ ਦੇ ਚਰਨਾਂ ਚ ਜਾਣਾ ਜਿਹੜੇ ਗੁਰੂ ਦੀ ਬਾਣੀ ਇੰਨੀ ਮਿੱਠੀ ਆ। ਉਹ ਗੁਰੂ ਕਿਹੋ ਜਿਹਾ ਹੋਏਗਾ? ਤੇ ਬਾਣੀ ਕਿੱਥੋਂ ਸੁਣੀ? ਆਪਣੇ ਭਰਾ ਦੀ ਨੂੰਹ ਦੇ ਮੂੰਹੋਂ। ਗੁਰੂ ਅਮਰਦਾਸ, ਬਾਬੇ ਅਮਰਦਾਸ ਨੇ ਬੀਬੀ ਅਮਰੋ ਦੇ ਮੂੰਹੋਂ ਅੰਮ੍ਰਿਤ ਵੇਲੇ ਗੁਰੂ ਨਾਨਕ ਦੀ ਬਾਣੀ ਸੁਣੀ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਵੇਂ ਲੇਖ ਪਏ। ਜਦੋਂ ਸ਼ਬਦ ਕੰਨੀ ਪਿਆ ਅੰਮ੍ਰਿਤ ਘੁਲ ਗਿਆ ਕੰਨਾਂ ਦੇ ਵਿੱਚ, ਜਿਵੇਂ ਕੰਨਾਂ ਦੇ ਰਾਹੀਂ ਹਿਰਦੇ ਵਿੱਚ ਅੰਮ੍ਰਿਤ ਚਲਾ ਗਿਆ ਹੋਵੇ। ਬਾਬੇ ਅਮਰਦਾਸ ਦੇ ਆਪਣੇ ਭਰਾ ਦੀ ਨੂੰਹ ਬੀਬੀ ਅਮਰੋ ਉਹਨੂੰ ਪੁੱਛਦੇ ਆ, ਧੀਏ ਕਿਸ ਦੀ ਬਾਣੀ ਆ? ਕਹਿੰਦੀ ਗੁਰੂ ਨਾਨਕ ਦੀ ਬਾਣੀ ਆ। ਉਹਨਾਂ ਦੀ ਗੁਰਤਾ ਗੱਦੀ ਉੱਤੇ ਮੇਰੇ ਪਿਤਾ ਗੁਰੂ ਅੰਗਦ ਦੇਵ ਸਾਹਿਬ ਖਡੂਰ ਸਾਹਿਬ ਦੀ ਧਰਤੀ ਤੇ। ਉਹ ਕਹਿੰਦੇ ਅਮਰੋ ਇੰਨੀ ਮਿੱਠੀ ਬਾਣੀ ਤੂੰ ਪੜ੍ਹ ਕੇ ਅਮਰੋ ਤੂੰ ਅਮਰ ਹੋ ਗਈ ਆ, ਤੇ ਮੈਂ 62 ਸਾਲਾਂ ਦਾ ਹੋ ਗਿਆ ਅਮਰਦਾਸ, ਅਜੇ ਤੱਕ ਠੋਕਰਾਂ ਹੀ ਖਾ ਰਿਹਾ ਆ, ਕਿਰਪਾ ਕਰ ਮੈਨੂੰ ਉਸ ਗੁਰੂ ਦੇ ਦਰ ਤੇ ਲੈ ਜਾ। ਸਿੱਖਾ ਤੇਰਾ ਕੋਈ ਜੀਵਨ ਵੇਖੇ ਤੇ ਤੇਰੇ ਜੀਵਨ ਚੋਂ ਦੂਜੇ ਨੂੰ ਪ੍ਰੇਰਨਾ ਮਿਲੇ, ਉਹ ਸਿੱਖ ਦਾ ਜੀਵਨ ਇਹੋ ਜਿਹਾ, ਇਹਦਾ ਗੁਰੂ ਕਿਹੋ ਜਿਹਾ ਹੋਏਗਾ? ਮੈਨੂੰ ਖਿਮਾ ਕਰਿਓ, ਕਈ ਵਾਰੀ ਮੈਨੂੰ ਬਹੁਤ ਅਫਸੋਸ ਹੁੰਦਾ, ਸਿਰ ਦੇ ਉੱਤੇ ਪੱਗ ਬੰਨੀ ਹੋਵੇ, ਖੁੱਲਾ ਦਾੜਾ ਹੋਵੇ ਤੇਰਾ, ਸ਼ਾਮਾਂ ਦਾ ਵੇਲਾ ਹੋਵੇ, ਠੇਕੇ ਤੇ ਖਲੋਤਾ ਹੋਵੇ ਤੂੰ, ਵੇਖਣ ਵਾਲਾ ਕਵੇਗਾ ਸਿੱਖ ਆ, ਠੇਕੇ ਤੇ ਖਲੋਤਾ, ਕੀ ਕੰਮ ਉੱਥੇ? ਉੱਥੇ ਖਲੋ ਕੇ ਕੀ ਕਰਨਾ? ਕੋਈ ਗੁਰਮਤ ਵਿਚਾਰਾਂ ਕਰਨੀਆਂ ਉੱਥੇ ਕਿਸੇ ਨਾਲ? ਕੋਈ ਧਰਮ ਦੇ ਬਾਰੇ ਉੱਥੇ ਗੱਲਾਂ ਕਰਨੀਆਂ? ਨਹੀਂ, ਤੇਰਾ ਜੀਵਨ ਆ ਜਿਹੜਾ ਨਾ, ਤੇਰੀ ਜਿਹੜੀ ਸਾਬਤ ਸੂਰਤਤਾ ਵਾ, ਜਿਹੜੀ ਤੇਰੇ ਸਿਰ ਦੇ ਉੱਤੇ ਦਸਤਾਰ ਆ, ਇਹ ਦੂਜਿਆਂ ਨੂੰ ਗੁਰੂ ਚੇਤੇ ਕਰਾਉਂਦੀ ਆ, ਇਹ ਦੂਜਿਆਂ ਨੂੰ ਗੁਰੂ ਯਾਦ ਕਰਾਉਂਦੀ, ਇਹ ਸਰਦਾਰ ਆ, ਇਹ ਗੁਰੂ ਨਾਨਕ ਦਾ ਸਿੱਖ ਆ, ਇਹ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੋਏਗਾ, ਇਹ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲਾ ਆ, ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲਿਆ। ਹਾਲਤ ਤੇਰੀ ਹੋਵੇ ਨਸ਼ਈਆਂ ਵਾਲੀ, ਪਤਤ ਪੁਣੇ ਵਾਲੀ, ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨ ਵਾਲਿਆ ਨਸ਼ਿਆਂ ਦੇ ਵਿੱਚ ਗਲਤਾਨ ਹੋਵੇ, ਤੇ ਫਿਰ ਆਖੇ ਮੈਂ ਸਿੱਖ ਆ। ਜੇ ਤੇਰੀ ਚੜ੍ਹਦੀ ਕਲਾ ਦੇ ਨਾਲ ਧਰਮ ਦੀ ਚੜ੍ਹਦੀ ਕਲਾ ਆ, ਤੇ ਇੱਕ ਗੱਲ ਯਾਦ ਰੱਖੀ, ਜੇ ਤੂੰ ਵਿਸ਼ਿਆਂ ਵਿਕਾਰਾਂ ਦੇ ਵਿੱਚ ਤੇ ਨਸ਼ਿਆਂ ਵਿੱਚ ਗਲਤਾਨ ਆ, ਤੇ ਵੇਖਣ ਵਾਲਾ ਕਵੇਗਾ ਸਿੱਖ ਹੋ ਕੇ ਸ਼ਰਾਬ ਪੀਂਦਾ ਹੈ, ਸਿੱਖ ਹੋ ਕੇ ਨਸ਼ੇ ਕਰਦਾ ਹੈ, ਸਿੱਖ ਹੋ ਕੇ ਵਿਸ਼ਿਆਂ ਵਿਕਾਰਾਂ ਵਿੱਚ ਗਲਤਾਨ ਆ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਵਾ, ਰੋਜ਼ ਗੁਰਦੁਆਰੇ ਵੀ ਜਾਂਦਾ ਆ ਤੇ ਝੂਠ ਬੋਲਦਾ ਆ, ਰੋਜ਼ ਗੁਰਦੁਆਰੇ ਵੀ ਜਾਂਦਾ ਆ ਤੇ ਵਿਸ਼ਿਆਂ ਵਿਕਾਰਾਂ ਚ ਗਲਤਾਨ ਆ। ਇਹ ਜਿਹੜੇ ਸਾਰੇ ਦਾਨ ਮੰਗੇ ਆ ਨਾ, ਕੇਸ ਦਾਨ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਇਹ ਕਾਹਦੇ ਵਾਸਤੇ? ਤਾਂ ਕਿ ਧਰਮ ਦੀ ਜੈ ਜੈਕਾਰ ਹੋਵੇ। ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ, ਕਿਉਂਕਿ ਇੱਕ ਇੱਕ ਸਿੱਖ ਆ ਜਿਹੜਾ ਉਹ ਪੰਥ ਦਾ ਨੁਮਾਇੰਦਾ ਆ, ਉਹ ਖਾਲਸਾ ਪੰਥ ਦਾ ਮੈਂਬਰ ਆ, ਤੇ ਜੇ ਉਹ ਖਾਲਸਾ ਪੰਥ ਦਾ ਨੁਮਾਇੰਦਾ, ਖਾਲਸਾ ਪੰਥ ਦਾ ਮੈਂਬਰ ਆ, ਤੇ ਉਹਦੀ ਚੜ੍ਹਦੀ ਕਲਾ ਹੀ ਖਾਲਸਾ ਪੰਥ ਦੀ ਚੜ੍ਹਦੀ ਕਲਾ। ਇੱਕ ਇੱਕ ਸਿੱਖ ਚੜ੍ਹਦੀ ਕਲਾ ਵਿੱਚ ਹੋਏਗਾ ਤੇ ਸਾਰਾ ਪੰਥ ਚੜ੍ਹਦੀ ਕਲਾ ਚ ਹੋਏਗਾ, ਇੱਕ ਇੱਕ ਸਿੱਖ ਚੜ੍ਹਦੀ ਕਲਾ ਚ ਹੋਏਗਾ ਤੇ ਸਾਰੀ ਕੌਮ ਚੜ੍ਹਦੀ ਕਲਾ ਚ ਹੋਏਗੀ। ਕਿਉਂਕਿ ਕੌਮ ਜਿਹੜੀ ਹੈ ਨਾ ਉਹ ਇੱਕ ਦੋ ਬੰਦਿਆਂ ਦਾ ਨਾਂ ਨਹੀਂ ਹੈ, ਜਿਹੜਾ ਪੰਥ ਆ ਉਹ ਇੱਕ ਦੋ ਚਾਰ ਬੰਦਿਆਂ ਦਾ ਨਾਂ ਨਹੀਂ ਆ, ਜਿਹੜਾ ਸਰਬੱਤ ਪੰਥ ਆ ਉਹ ਸਰਬੱਤ ਖਾਲਸੇ ਦਾ, ਸਰਬੱਤ ਸਿੱਖ ਕੌਮ ਦਾ ਤੇ ਸਰਬੱਤ ਬਾਣੀ ਬਾਣੇ ਦੇ ਧਾਰਨੀ ਆਦਿਕ ਜਿਹੜੇ ਗੁਰੂ ਕੇ ਪਿਆਰੇ ਉਹਨਾਂ ਦਾ ਨਾਂ ਖਾਲਸਾ ਪੰਥ ਆ। ਉਸ ਨੂੰ ਆਖਿਆ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਉਸ ਨੂੰ ਆਖਿਆ। ਇਸ ਕਰਕੇ ਸਿੱਖਾਂ, ਜੇ ਤੇਰੀ ਇੱਕ ਇੱਕ ਸਿੱਖ ਦੀ ਚੜ੍ਹਦੀ ਕਲਾ, ਇੱਕ ਇੱਕ ਸਿੱਖ ਦਾ ਜੀਵਨ ਸੋਹਣਾ ਸਾਫ ਆ, ਪਵਿੱਤਰ ਆ, ਗੁਰਮਤ ਵਾਲਾ ਆ, ਤੇ ਸਮਝ ਪੰਥ ਦੀ ਚੜ੍ਹਦੀ ਕਲਾ। ਤੇ ਜਦੋਂ ਪੰਥ ਕੌਮ ਦੀ ਚੜ੍ਹਦੀ ਕਲਾ, ਖਾਲਸੇ ਦੀ ਚੜ੍ਹਦੀ ਕਲਾ, ਤੇ ਜਦੋਂ ਖਾਲਸੇ ਦੀ ਚੜ੍ਹਦੀ ਕਲਾ ਆ, ਜੇ ਖਾਲਸੇ ਦੀ ਜੈ ਜੈਕਾਰ ਆ, ਜੇ ਸਿੱਖ ਕੌਮ ਦੀ ਜੈ ਜੈਕਾਰ ਆ, ਤੇ ਸਾਧ ਸੰਗਤ ਇੱਕ ਇੱਕ ਸਿੱਖ ਦੀ ਜੈ ਜੈਕਾਰ ਆ, ਤੇ ਜੇ ਇੱਕ ਇੱਕ ਸਿੱਖ ਦੀ ਜੈ ਜੈਕਾਰ ਆ, ਤੇ ਧਰਮ ਦੀ ਜੈ ਜੈਕਾਰ ਆ। ਇਸ ਕਰਕੇ ਆਖਿਆ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਇਹ ਸਾਰਾ ਕੁਝ ਇਸ ਕਰਕੇ ਕਿ ਧਰਮ ਦੀ ਜੈ ਜੈਕਾਰ ਹੋਵੇ। ਇਹਦਾ ਮਤਲਬ ਕਿ ਭਲਿਆ ਸੰਸਾਰ ਜਗਤ ਵਿੱਚ ਤੂੰ ਵਿਚਰਦਾ ਆ, ਜੇ ਤੂੰ ਚੜ੍ਹਦੀ ਕਲਾ ਦੇ ਵਿੱਚ ਰਵੇਗਾ ਨਾ, ਇੱਕ ਇੱਕ ਸਿੱਖ ਗੁਰੂ ਦਾ ਬਣ ਕੇ ਰਵੇਗਾ, ਬਾਣੀ ਬਾਣੇ ਦਾ ਧਾਰਨੀ ਹੋ ਕੇ ਰਵੇਗਾ, ਤੇ ਪੰਥ ਜਿਹੜਾ ਆਪਣੇ ਆਪ ਚੜ੍ਹਦੀ ਕਲਾ ਚ, ਕਿਉਂਕਿ ਤੁਹਾਡਾ ਹੀ ਤੇ ਪੰਥ ਆ, ਤੁਹਾਡਾ ਇਕਾਠੀ ਤੇ ਪੰਥ ਆ, ਤੁਹਾਡਾ ਇਕਾਠੀ ਤੇ ਖਾਲਸਾ ਆ। ਹੁਣ ਕੀ ਆ, ਖਿਆਲ ਕਰਿਓ ਜੀ, ਜਦੋਂ ਸਿੱਖ ਸੰਸਾਰ ਜਗਤ ਵਿੱਚ ਵਿਚਰਦਾ ਆ, ਤੇ ਵਿਚਰਨ ਵੇਲੇ ਸੱਚ ਜਾਣਿਓ ਜੇ, ਇੱਕ ਵਿਦਵਾਨ ਦੀ ਗੱਲ ਮੈਨੂੰ ਬੜੀ ਪਿਆਰੀ ਲੱਗੀ, ਉਹ ਕਹਿੰਦਾ ਇੱਕ ਇੱਕ ਸਿੱਖ ਜਿਹੜਾ ਨਾ ਉਹ ਗੁਰੂ ਦਾ ਸਰੂਪ ਆ, ਇੱਕ ਇੱਕ ਸਿੱਖ ਗੁਰੂ ਦਾ ਸਰੂਪ ਤੁਰਿਆ ਫਿਰਦਾ, ਕਿਉਂਕਿ ਮਹਾਰਾਜ ਨੇ ਆਖਿਆ ਖਾਲਸਾ ਮੇਰੋ ਰੂਪ ਹੈ ਖਾਸ। ਜਦੋਂ ਸਿੱਖਾਂ ਨੇ ਆਖਿਆ ਸੀ ਨਾ ਕਲਗੀਆਂ ਵਾਲਿਆ, ਜੇ ਤੇਰਾ ਦਰਸ਼ਨ ਕਰਨ ਨੂੰ ਜੀ ਕਰੇ ਵੀ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦਰਸ਼ਨ ਕਰਨਾ ਵਾ, ਤੇ ਕੀ ਕਰਿਆ ਕਰੀਏ? ਕਲਗੀ ਧਰ ਪਿਤਾ ਕਹਿੰਦੇ ਪੰਜ ਤਿਆਰ ਬਰ ਤਿਆਰ ਸਿੰਘ, ਬਾਣੀ ਤੇ ਬਾਣੇ ਦੇ ਧਾਰਨੀ ਹੋਣ, ਉਹਨਾਂ ਦਾ ਦਰਸ਼ਨ ਕਰ ਲਿਓ, ਤੁਹਾਨੂੰ ਮੇਰਾ ਦਰਸ਼ਨ ਹੋਏਗਾ। ਸਿੱਖ ਕਹਿੰਦੇ ਮਹਾਰਾਜ ਉਹ ਕਿਸੇ ਐਸੀ ਜਗ੍ਹਾ ਤੇ ਬੈਠੇ ਹੋਈਏ ਜਿੱਥੇ ਪੰਜਾਂ ਦਾ ਇੰਤਜ਼ਾਮ ਨਾ ਹੋਏ, ਪੰਜ ਬਾਣੀ ਤੇ ਬਾਣੇ ਦੇ ਧਾਰਨੀ ਲੱਭਣੇ ਪੈਣ ਦੂਰ ਦੁਰੇਡੇ, ਫਿਰ ਕੀ ਕਰੇ? ਕਹਿੰਦੇ ਫਿਰ ਇਸ ਤਰ੍ਹਾਂ ਕਰੇ ਵੀ ਇੱਕ ਹੀ ਸਿੰਘ ਹੋਵੇ ਚੜ੍ਹਦੀ ਕਲਾ ਵਾਲਾ, ਹਿਰਦੇ ਚ ਬਾਣੀ, ਤਨ ਦੇ ਉੱਤੇ ਹੋਵੇ ਬਾਣਾ, ਪੰਜ ਕਕਾਰ। ਕਹਿੰਦੇ ਉਸ ਸਿੱਖ ਦਾ ਦਰਸ਼ਨ ਕਰ ਲਿਓ, ਉਸ ਇੱਕ ਦੇ ਵਿੱਚੋਂ ਹੀ ਤੁਹਾਨੂੰ ਮੇਰਾ ਦਰਸ਼ਨ ਹੋ ਜਾਏਗਾ। ਇਹ ਹਜ਼ੂਰ ਸਾਹਿਬ ਦੀ ਗੱਲ ਹੈ। ਕਹਿਣ ਲੱਗੇ ਮਹਾਰਾਜ ਜੇ ਆ ਗਿਆ ਹੋਵੇ ਤੇ ਇੱਕ ਬੇਨਤੀ ਹੋਰ ਕਰ ਲਈਏ। ਪਾਤਸ਼ਾਹ ਕਹਿੰਦੇ ਦੱਸੋ। ਕਹਿੰਦੇ ਮਹਾਰਾਜ ਕਿਤੇ ਇਹੋ ਜਿਹੀ ਜਗ੍ਹਾ ਤੇ ਸਿੱਖ ਬੈਠਾ ਹੋਵੇ ਤੇ ਦਿਲ ਕਰੇ ਵੀ ਕਲਗੀਆਂ ਵਾਲੇ ਦਾ ਸਰੀਰਕ ਜਾਮੇ ਚ, ਸਰੀਰਕ ਰੂਪ ਚ ਮਹਾਰਾਜ ਦਾ ਮੈਂ ਇਹ ਦਰਸ਼ਨ ਕਰਨਾ ਤੇ ਕਲਗੀਆਂ ਵਾਲਾ ਮੈਨੂੰ ਦਿਸੇ, ਤੇ ਨੇੜੇ ਤੇੜੇ ਕਿਤੇ ਇੱਕ ਸਿੰਘ ਵੀ ਨਾ ਹੋਵੇ ਹੋਰ ਦੂਸਰਾ ਉਹਦੇ ਤੋਂ ਇਲਾਵਾ, ਬਾਣੀ ਬਾਣੇ ਦਾ ਧਾਰ ਨਹੀਂ ਹੋਣਾ ਚਾਹੀਦਾ ਨਾ ਤਿਆਰ ਪਰ ਤਿਆਰ, ਤੇ ਉਹ ਤਿਆਰ ਪਰ ਤਿਆਰ ਕਿਤੇ ਇੱਕ ਸਿੰਘ ਦਾ ਇੰਤਜ਼ਾਮ ਵੀ ਨਾ ਹੋ ਸਕੇ, ਤੇ ਚਿੱਤ ਕਰੇ ਵੀ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦਰਸ਼ਨ ਕਰਨਾ, ਫਿਰ ਖਾਲਸਾ ਕੀ ਕਰੇ, ਸਿੱਖ ਕੀ ਕਰੇ? ਮਹਾਰਾਜ ਕਹਿੰਦੇ ਫਿਰ ਮੇਰਾ ਸਿੱਖ ਆ ਨਾ ਜਿਹੜਾ ਉਹ ਅੰਮ੍ਰਿਤ ਵੇਲੇ ਉੱਠੇ, ਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਨਿਤਨੇਮ ਕਰੇ, ਬਾਣੀ ਪੜ੍ਹੇ, ਸ਼ਸਤਰ ਸਜਾਵੇ, ਬਸਤਰ ਪਾਵੇ, ਸਿਰ ਦੇ ਉੱਤੇ ਦਸਤਾਰ ਸਜਾਏ। ਮਹਾਰਾਜ ਕਹਿੰਦੇ ਸਾਰੇ ਦਾ ਸਾਰਾ ਕੁਝ ਸ਼ਸਤਰ ਆਦਿਕ ਪਹਿਨ ਕੇ ਆਪਣਾ ਚਿਹਰਾ ਸ਼ੀਸ਼ੇ ਵਿੱਚ ਵੇਖੇ, ਤੁਹਾਨੂੰ ਮੇਰਾ ਦਰਸ਼ਨ ਹੋਏਗਾ। ਇੱਕ ਇੱਕ ਸਿੱਖ ਦੇ ਵਿੱਚੋਂ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਤਿਆਰ ਬਰ ਤਿਆਰ ਹੋ ਕੇ ਸ਼ੀਸ਼ਾ ਵੇਖੋ, ਤੁਹਾਨੂੰ ਮੇਰਾ ਦਰਸ਼ਨ ਹੋਏਗਾ। ਭਾਵ ਇੱਕ ਇੱਕ ਸਿੱਖ ਦੇ ਵਿੱਚ ਮੈਂ ਬੈਠਾ ਹੋਇਆ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਆ। ਤੇ ਫਿਰ ਸਿੱਖਾ ਤੇਰੀ ਚੜ੍ਹਦੀ ਕਲਾ ਜਿਹੜੀ ਜਦੋਂ ਆਪਣਾ ਆਪ ਅਸੀਂ ਇੱਕ ਇੱਕ ਮਨੁੱਖ ਇਨਸਾਨ ਸਿੱਖ ਜਿਹੜਾ ਉਹ ਜਦੋਂ ਆਪਣਾ ਆਪ ਸੁਧਾਰ ਲਵੇਗਾ ਨਾ ਤੇ ਸਾਰਿਆਂ ਦਾ ਸੁਧਾਰ ਆਪੇ ਹੀ ਹੋ ਜਾਏਗਾ, ਆਪਣੇ ਆਪ ਹੀ ਸਭਨਾਂ ਦਾ ਸੁਧਾਰ ਹੋ ਜਾਏਗਾ ਜਦੋਂ ਇੱਕ ਇੱਕ ਸਿੱਖ ਇਹ ਗੱਲ ਸਮਝੇ ਕਿ ਮੈਂ ਆਪਣੇ ਆਪ ਨੂੰ ਸਵਾਰਨਾ। ਮੈਨੂੰ ਖਿਮਾ ਕਰਿਓ, ਸਾਡੀ ਹਾਲਤ ਇਹ ਆ ਵੀ ਬੰਦੇ ਦੀ ਉਂਗਲ ਦੂਜੇ ਤੇ ਉੱਠਦੀ ਆ ਵੀ ਫਲਾਣਾ ਮਾੜਾ ਆ, ਪਰ ਆਪਾਂ ਕਿਤਨੇ ਮਾੜੇ ਆ। ਇਹ ਆਪਣੇ ਅੰਦਰ ਜਦੋਂ ਅਸੀਂ ਝਾਤ ਮਾਰ ਲਈ ਨਾ ਕਿ ਮੈਂ ਸੋਹਣਾ ਬਣਨਾ ਆ, ਮੈਂ ਚੰਗਾ ਬਣਨਾ ਆ, ਮੈਂ ਸਿੱਖੀ ਵਾਲਾ ਜੀਵਨ ਬਣਾਉਣਾ ਆ, ਆਪਣੇ ਆਪ ਸਾਰਾ ਜਗਤ ਸੁਧਰ ਜਾਏਗਾ, ਆਪਣੇ ਆਪ ਸਾਰੇ ਸੁਧਰ ਜਾਣਗੇ ਜਦੋਂ ਹਰ ਇੱਕ ਆਪਣੇ ਆਪ ਇਸ ਫਰਜ਼ ਦੀ ਪਾਲਣਾ ਕਰਨ ਲੱਗ ਪਵੇ। ਇਸੇ ਕਰਕੇ ਇਹ ਪੰਥ ਦੀ ਚੜ੍ਹਦੀ ਕਲਾ ਤੇ ਜੁਗੋ ਜੁਗ ਅਟਲਤਾ ਦੀ ਗੱਲ ਦਾ ਦਾਸ ਨੇ ਕੱਲ੍ਹ ਜ਼ਿਕਰ ਕੀਤਾ ਸੀ ਕਿ ਨਿਸ਼ਾਨ ਸਾਹਿਬ ਆ ਜਿਹੜਾ ਚੌਂਕੀਆਂ ਝੰਡੇ ਬੁੰਗੇ ਕਹਿੰਦੇ ਨਾ ਆਪਾਂ, ਇਹ ਝੰਡੇ ਨਿਸ਼ਾਨ ਵੀ ਜਿਹੜੇ ਆ ਨਾ ਇਹ ਆਜ਼ਾਦੀ ਦਾ ਪ੍ਰਤੀਕ ਹੈ। ਦਾਸ ਨੇ ਕੱਲ੍ਹ ਬੇਨਤੀ ਕੀਤੀ ਸੀ, ਖੰਡਾ ਵੀ ਜਿਹੜਾ ਉਹ ਵਿੱਚ ਸ਼ਕਤੀ ਦਾ ਪ੍ਰਤੀਕ ਹੈ, ਅਕਾਲ ਸ਼ਕਤੀ ਦਾ ਪ੍ਰਮਾਤਮਾ। ਮਹਾਰਾਜ ਨੇ ਆਖਿਆ ਨਾ ਖੰਡਾ ਪ੍ਰਥਮੇ ਸਾਜ ਕੇ ਜਿਨ ਸਭ ਸੰਸਾਰ ਉਪਾਇਆ, ਗੁਰੂ ਗੋਬਿੰਦ ਸਿੰਘ ਸਾਹਿਬ ਪਰਮਾਤਮਾ ਨੂੰ ਸ਼ਸਤਰਾਂ ਦੇ ਨਾਂ ਨਾਲ ਵੀ ਯਾਦ ਕਰਦੇ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਂ ਇਹ ਬਖਾਨੇ, ਉਹਨੂੰ ਇਸ ਤਰ੍ਹਾਂ ਜ਼ਿਕਰ ਕਰਦੇ। ਕਲਗੀਧਰ ਪਾਤਸ਼ਾਹ ਖਲਖੰਡ ਬੇਹੰਡੰਗ ਖਲਦਲ ਖੰਡੰਗ ਆਤਰਣ ਮੰਡੰਗ ਬਰਬੰਡੰਗ, ਇਹ ਸ਼ਸਤਰਾਂ ਦੇ ਨਾਂ ਨਾਲ ਵੀ ਉਹਨੂੰ ਯਾਦ ਕਰਦੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਦੇਖੋ ਕਿੱਡੀ ਕਮਾਲ ਦੀ ਗੱਲ, ਮੈਂ ਧਰਮ ਦੇ ਜੈਕਾਰ ਦੀ ਗੱਲ ਕਰ ਰਿਹਾ, ਨਿਸ਼ਾਨ ਸਾਹਿਬ ਵੀ ਜਿਹੜਾ ਇਹ ਵੀ ਇੱਕ ਜੈ ਜੈਕਾਰ ਦਾ ਸੂਚਕ ਆ, ਚੜ੍ਹਦੀ ਕਲਾ ਦਾ ਸੂਚਕ ਆ। ਜਿਹੜੀਆਂ 12 ਮਿਸਲਾਂ ਸਨ ਸਿੱਖਾਂ ਦੀਆਂ, ਮਿਸਲਾਂ ਦਾ ਅਰਥ ਸੀ ਵੱਖਰੇ ਵੱਖਰੇ ਜਥੇ, ਜਿਵੇਂ ਆਲੂ ਵਾਲੀਆ ਮਿਸਲ ਇਹਦੇ ਮੁਖੀ ਸਨ ਸਰਦਾਰ ਜੱਸਾ ਸਿੰਘ ਆਲੂ ਵਾਲੀਆ, ਰਾਮਗੜੀਆ ਮਿਸਲ ਇਸ ਮਿਸਲ ਦੇ ਮੁਖੀ ਸਨ ਸਰਦਾਰ ਜੱਸਾ ਸਿੰਘ ਰਾਮਗੜੀਆ, ਇਸੇ ਤਰ੍ਹਾਂ ਸ਼ਹੀਦਾਂ ਦੀ ਮਿਸਲ ਇਹਦੇ ਮੁਖੀ ਸਨ ਬਾਬਾ ਦੀਪ ਸਿੰਘ, ਇਸ ਤਰ੍ਹਾਂ ਇਹ 12 ਮਿਸਲਾਂ ਸਨ। ਜਿਵੇਂ ਕਰੋੜ ਸਿੰਘੀਆ ਮਿਸਲ ਇਸ ਮਿਸਲ ਦਾ ਮੁਖੀ ਸੀ ਸਰਦਾਰ ਬਘੇਲ ਸਿੰਘ ਕਰੋੜ ਸਿੰਘੀਆ। ਇਹ 12 ਜਥੇ ਸਨ ਵੱਖਰੇ ਵੱਖਰੇ ਸਿੱਖਾਂ ਦੇ, ਜਿਹੜੇ ਜਦੋਂ ਵੀ ਕਿਤੇ ਜੰਗ ਦੇ ਮੈਦਾਨ 'ਚ ਲੜਦੇ ਸਨ ਇਹਨਾਂ ਦੀਆਂ ਵੱਖਰੀਆਂ ਵੱਖਰੀਆਂ ਸੇਵਾ ਲੱਗਦੀਆਂ ਸੀ। ਇਹਨਾਂ 12 ਮਿਸਲਾਂ ਦੇ ਵਿੱਚ ਇੱਕ ਮਿਸਲ ਦਾ ਨਾਂ ਸੀ ਨਿਸ਼ਾਨ ਸਾਹਿਬ ਵਾਲੀ ਮਿਸਲ। ਤੇ ਇਹਨਾਂ ਦਾ ਕੰਮ ਪਤਾ ਕੀ ਹੁੰਦਾ ਸੀ, ਜਦੋਂ ਵੀ ਕਿਤੇ ਖਾਲਸਾ ਪੰਥ ਨੇ ਜਾਂ ਕੌਮ ਨੇ ਜਾਂ ਸਿੱਖਾਂ ਨੇ ਕਿਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣਾ ਆ ਤੇ ਸਾਰਿਆਂ ਤੋਂ ਅੱਗੇ ਘੋੜੇ ਦੇ ਉੱਤੇ ਸਵਾਰ ਇੱਕ ਨਿਸ਼ਾਨ ਸਾਹਿਬ ਲੈ ਕੇ ਸਿੱਖ ਬੈਠਾ ਹੁੰਦਾ ਸੀ, ਛੋਟਾ ਨਿਸ਼ਾਨ, ਨਗਾਰਾ ਵੀ ਨਾਲ ਹੋਣਾ, ਨਗਾਰਾ ਵੀ ਚੜ੍ਹਦੀ ਕਲਾ ਦਾ ਸੂਚਕ ਹੈ, ਨਗਾਰਾ ਵੀ ਚੜ੍ਹਦੀ ਕਲਾ ਦਾ ਸੂਚਕ, ਨਿਸ਼ਾਨ ਸਾਹਿਬ ਵੀ ਚੜ੍ਹਦੀ ਕਲਾ ਦਾ ਸੂਚਕ ਹੈ ਸਿੱਖ ਪੰਥ ਦਾ। ਜਦੋਂ ਜੰਗ ਦਾ ਮੈਦਾਨ ਹੁੰਦਾ ਸੀ ਨਾ ਕਿਤੇ, ਉਸ ਵਕਤ ਵੀ ਸਾਰਿਆਂ ਤੋਂ ਅੱਗੇ ਨਿਸ਼ਾਨ ਸਾਹਿਬ ਹੀ ਆ ਮਿਸਲ ਹੁੰਦੀ ਸੀ ਨਾ ਜਿਹੜੀ, ਉਹਦੇ ਕੁਛ ਸਿੱਖ ਅੱਗੇ ਅੱਗੇ ਨਿਸ਼ਾਨ ਸਾਹਿਬ ਲੈ ਕੇ ਚੱਲਦੇ ਸਨ। ਅੱਜ ਵੀ ਆਪਾਂ ਇਹ ਪਰੰਪਰਾ ਜਿਹੜੀ ਆ ਸਿੱਖ ਪੰਥ ਦੇ ਵਿੱਚ ਕਾਇਮ ਰੱਖੀ ਆ। ਜਦੋਂ ਕਦੇ ਚੌਂਕੀਆਂ ਨਿਕਲਦੀਆਂ, ਸ਼ਬਦ ਚੌਂਕੀਆਂ, ਜਦੋਂ ਕਿਤੇ ਪ੍ਰਭਾਤ ਫੇਰੀਆਂ ਸਵੇਰੇ ਨਿਕਲਦੀਆਂ ਗੁਰਦੁਆਰਿਆਂ ਤੋਂ, ਤਾਂ ਸਾਧ ਸੰਗਤ ਉਸ ਵੇਲੇ ਵੀ ਅਗਲੇ ਪਾਸੇ ਇੱਕ ਛੋਟਾ ਜਿਹਾ ਨਿਸ਼ਾਨ ਜਿਹੜਾ ਕੇਸਰੀ ਨਿਸ਼ਾਨ ਲੈ ਕੇ ਅੱਗੇ ਅੱਗੇ ਇੱਕ ਸਿੰਘ ਚੱਲਦਾ ਹੈ। ਨਗਰ ਕੀਰਤਨ ਜਦੋਂ ਨਿਕਲਦੇ ਆ, ਜਿਵੇਂ ਹੁਣ 22 ਤਰੀਕ ਨੂੰ ਆਪਾਂ ਵੀ ਇੱਥੋਂ ਨਗਰ ਕੀਰਤਨ ਕੱਢਣਾ ਗੁਰਦੁਆਰਾ ਸਾਹਿਬ ਤੋਂ, ਹੁਣ ਜਦੋਂ ਨਗਰ ਕੀਰਤਨ ਨਿਕਲਦੇ ਆ ਜਿੱਥੇ 5 ਪਿਆਰੇ ਅੱਗੇ ਹੁੰਦੇ ਆ, ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੁੰਦੀ ਆ, ਉਸ ਵਕਤ ਜਿੱਥੇ ਨਾਲ ਨਗਾਰਾ ਹੁੰਦਾ ਆ ਉੱਥੇ ਕੀ ਆ, ਇੱਕ ਨਿਸ਼ਾਨ ਸਾਹਿਬ ਵਾਲਾ ਸਿੰਘ ਵੀ ਨਾਲ ਨਾਲ ਚੱਲਦਾ, ਉਹ ਨਿਸ਼ਾਨ ਲੈ ਕੇ ਉਹ ਝੰਡਾ ਨਾਲ ਲੈ ਕੇ ਚੱਲਦਾ। ਇਹ ਪੰਥ ਦੀ ਚੜ੍ਹਦੀ ਕਲਾ ਦਾ ਸੂਚਕ ਆ, ਔਰ ਇਹ ਜਿਹੜਾ ਨਿਸ਼ਾਨ ਲਹਿਰਦਾ ਆ ਆਕਾਸ਼ ਦੇ ਵਿੱਚ, ਇਹ ਪੰਥ ਦੀ ਆਜ਼ਾਦੀ ਦਾ ਸੂਚਕ ਆ ਕਿ ਖਾਲਸਾ ਕਿਸੇ ਦਾ ਗੁਲਾਮ ਨਹੀਂ, ਇਹ ਆਜ਼ਾਦ ਆ। ਇਹ ਕਿਉਂਕਿ ਜਿਹੜਾ ਝੰਡਾ ਹੁੰਦਾ ਇਹ ਹੁੰਦਾ ਹੀ ਆਜ਼ਾਦੀ ਦਾ ਸੂਚਕ ਆ, ਗੁਲਾਮੀ ਦੀਆਂ ਜ਼ੰਜੀਰਾਂ ਕੱਟ ਦਿੰਦਾ ਹੈ। ਇੱਕ ਵਾਰੀ ਪਤਾ ਕੀ ਹੋਇਆ, ਨਿਸ਼ਾਨ ਸਾਹਿਬ ਹੀ ਆ ਮਿਸਲ ਸੀ, ਜੰਗ ਹੋ ਰਿਹਾ, ਯੁੱਧ ਹੋ ਰਿਹਾ, ਭਾਈ ਆਲਮ ਸਿੰਘ ਦੇ ਹੱਥ ਦੇ ਵਿੱਚ ਨਿਸ਼ਾਨ ਸਾਹਿਬ ਪਕੜਿਆ ਅੱਗੇ ਆ, ਭਾਈ ਆਲਮ ਸਿੰਘ ਦੇ ਹੱਥ 'ਚ ਨਿਸ਼ਾਨ ਆ ਤੇ ਭਾਈ ਆਲਮ ਸਿੰਘ ਨੂੰ ਘੇਰਾ ਪੈ ਗਿਆ ਫੌਜਾਂ ਦਾ। ਉਹ ਕਹਿੰਦੇ ਆਲਮ ਸਿੰਘ, ਇਹ ਜਿਹੜਾ ਤੁਹਾਡਾ ਨਿਸ਼ਾਨ ਸਾਹਿਬ, ਇਹ ਝੰਡਾ ਜਿਹੜਾ, ਇਹਨੂੰ ਥੱਲੇ ਸੁੱਟ ਦੇ। ਉਹ ਕਹਿੰਦਾ ਮੈਂ ਨਹੀਂ ਥੱਲੇ ਸੁੱਟਣਾ। ਭਾਈ ਆਲਮ ਸਿੰਘ ਕਹਿੰਦਾ ਮੈਂ ਨਹੀਂ ਇਹਨੂੰ ਥੱਲੇ ਸੁੱਟਣਾ, ਝੰਡਾ ਨਹੀਂ ਥੱਲੇ ਡਿੱਗ ਸਕਦਾ। ਉਹ ਕਹਿੰਦੇ ਜੇ ਨਹੀਂ ਸੁੱਟਦਾ ਤੇਰੇ ਹੱਥ ਕੱਟ ਦੇਵਾਂਗੇ, ਕਹਿੰਦੇ ਤੇਰੇ ਹੱਥ ਵੱਢ ਦੇਵਾਂਗੇ ਜੇ ਝੰਡਾ ਨਹੀਂ ਸੁੱਟਦਾ, ਇਹ ਨਿਸ਼ਾਨ ਸਾਹਿਬ ਸੁੱਟ ਦੇ ਥੱਲੇ। ਉਹ ਕਹਿੰਦਾ ਜੇ ਤੁਸੀਂ ਹੱਥ ਕੱਟ ਦਿਓਗੇ ਨਾ, ਕਹਿੰਦਾ ਬਹਿ ਜਾਵਾਂਗਾ ਮੈਂ ਇੱਥੇ ਚੌਂਕੜਾ ਮਾਰ ਕੇ, ਕਹਿੰਦਾ ਪੈਰਾਂ ਨਾਲ ਫੜ ਲਵਾਂਗਾ। ਕਹਿੰਦਾ ਕਹਿੰਦਾ ਜਿਹੜਾ ਨਿਸ਼ਾਨ ਹੈ ਮੈਂ ਪੈਰਾਂ ਨਾਲ ਪਕੜ ਲਵਾਂਗਾ। ਉਹ ਕਹਿੰਦੇ ਤੇਰੇ ਪੈਰ ਵੱਢ ਦਿੱਤੇ ਜਾਣਗੇ। ਕਹਿੰਦਾ ਮੈਂ ਮੂੰਹ ਚ ਪਕੜ ਲਵਾਂਗਾ। ਭਾਈ ਆਲਮ ਸਿੰਘ ਜਿਵੇਂ ਵਿਦਵਾਨਾਂ ਨੇ ਲਿਖਿਆ, ਉਹ ਕਹਿੰਦੇ ਮੇਰੇ ਪੈਰ ਵੀ ਵੱਢ ਦਿਓਗੇ ਮੈਂ ਇਹ ਨਿਸ਼ਾਨ ਮੂੰਹ ਦੇ ਵਿੱਚ ਪਕੜ ਲਵਾਂਗਾ ਪਰ ਮੈਂ ਧਰਤੀ ਤੇ ਨਹੀਂ ਡਿੱਗਣ ਦੇਣਾ। ਉਹ ਕਹਿੰਦੇ ਜੇ ਤੇਰੀ ਗਰਦਨ ਲਾ ਦਿੱਤੀ, ਹੱਥਾਂ ਚ ਫੜਿਆ ਨਿਸ਼ਾਨ ਹੱਥ ਵੱਢ ਦਿੱਤੇ, ਪੈਰਾਂ ਚ ਪਕੜਿਆ ਪੈਰ ਵੱਢ ਦਿੱਤੇ, ਕਹਿੰਦੇ ਜੇ ਮੂੰਹ ਚ ਪਕੜੇਗਾ ਤੇਰੀ ਗਰਦਨ ਲਾ ਦੇਣਗੇ। ਉਹ ਪਤਾ ਕੀ ਕਹਿੰਦਾ ਭਾਈ ਆਲਮ ਸਿੰਘ? ਕਹਿੰਦਾ ਭਾਵੇਂ ਗਰਦਨ ਲਾ ਦਿਓ, ਕਹਿੰਦੇ ਜਿਸ ਦਾ ਨਿਸ਼ਾਨ ਸਾਹਿਬ ਆ ਫਿਰ ਉਹ ਆਪੇ ਸਾਂਭ ਲਏਗਾ ਆ ਕੇ। ਕਹਿੰਦੇ ਫਿਰ ਜਿਸ ਦਾ ਇਹ ਨਿਸ਼ਾਨ ਆ ਉਹ ਜਾਣੇ, ਮੈਨੂੰ ਜਿੰਨਾ ਉਹਨੇ ਬਲ ਦਿੱਤਾ ਮੈਂ ਆਪਣਾ ਬਲ ਉਹਦੀ ਕਿਰਪਾ ਨਾਲ, ਜਿੰਨੀ ਸ਼ਕਤੀ ਬੁੱਧੀ ਉਹਨੇ ਮੈਨੂੰ ਦਿੱਤੀ ਆ, ਕਹਿੰਦਾ ਉਹ ਮੈਂ ਵਰਤਣੀ ਆ। ਅੱਗੇ ਫਿਰ ਜਿੰਨੇ ਨਿਸ਼ਾਨ ਸਾਹਿਬ ਸਾਨੂੰ ਦਿੱਤੇ ਆ, ਕਹਿੰਦੇ ਉਹ ਆਪ ਰੱਖਿਆ ਕਰੇਗਾ ਆਪਣੇ ਨਿਸ਼ਾਨ ਦੀ। ਅਜੇ ਇੰਨੀ ਗੱਲ ਕਹਿਣ ਦੀ ਦੇਰ ਸੀ ਭਾਈ ਆਲਮ ਸਿੰਘ ਦੇ, ਉਹ ਘਿਰਿਆ ਹੋਇਆ ਸੀ ਨਾ ਮੁਗਲ ਫੌਜਾਂ ਚ। ਹੁਣ ਕੀ ਹੋਇਆ? ਭਾਈ ਆਲਮ ਸਿੰਘ ਨੇ ਇੰਨੀ ਗੱਲ ਅਜੇ ਕਹੀ ਆ, ਉਹ ਮੁਗਲ ਤਲਵਾਰ ਉਠਾਉਣ ਲੱਗੇ ਵੀ ਇਹਨੂੰ ਕਤਲ ਕਰ ਦਈਏ ਸਾਧ ਸੰਗਤ ਮਗਰੋਂ। ਸਰਦਾਰ ਜੱਸਾ ਸਿੰਘ ਆਲੂ ਵਾਲੀ ਆ, ਇਹ ਕੁਝ ਸਿੰਘ ਇਹਨਾਂ ਦੇ ਨਾਲ ਐਸਾ ਧਾਵਾ ਬੋਲਿਆ ਕਿ ਸਾਧ ਸੰਗਤ ਤੋਂ ਸਾਰੀਆਂ ਫੌਜਾਂ ਖਿੰਡ ਗਈਆਂ ਤੇ ਭਾਈ ਆਲਮ ਸਿੰਘ ਨੇ ਨਿਸ਼ਾਨ ਸਾਹਿਬ ਆਪਣੇ ਸਿਰ ਤੋਂ ਵੀ ਉੱਚਾ ਕਰਕੇ ਹੋਰ ਜ਼ਿਆਦਾ ਉੱਚਾ ਕਰ ਦਿੱਤਾ ਵੀ ਪੰਥ ਦੀ ਚੜ੍ਹਦੀ ਕਲਾ। ਕਹਿਣ ਦਾ ਭਾਵ ਇਹ ਨਿਸ਼ਾਨ ਵੀ ਜਿਹੜਾ ਇਹ ਪੰਥ ਕੌਮ ਦੀ ਚੜ੍ਹਦੀ ਕਲਾ ਦਾ ਸੂਚਕ ਆ। ਇਸ ਕਰਕੇ ਇਸ ਇਹਨਾਂ ਦੀ ਜੁਗੋ ਜੁਗ ਅਟਲਤਾ ਇਸ ਕਰਕੇ ਮੰਗੀ ਆ ਕਿ ਧਰਮ ਦੀ ਜੈ ਜੈਕਾਰ ਹੋਵੇ, ਧਰਮ ਦੀ ਚੜ੍ਹਦੀ ਕਲਾ ਹੋਵੇ। ਇਸੇ ਲਈ ਜਿਹੜਾ ਸਿੱਖ ਆ ਨਾ ਸਾਧ ਸੰਗਤ, ਉਹਦਾ ਜੈਕਾਰਾ ਵੀ ਕੀ ਆ? ਉਹਦੇ ਧਰਮ ਦੀ ਜੈ ਜੈਕਾਰ ਸਿੱਖ ਦੀ ਕੀ ਆ? ਜਿਹੜਾ ਆਪਾਂ ਜੈਕਾਰਾ ਬੁਲਾਉਂਦੇ ਹਾਂ ਨਾ, ਇਹ ਵੀ ਚੜ੍ਹਦੀ ਕਲਾ ਦਾ ਸੂਚਕ ਆ। ਇਸੇ ਕਰਕੇ ਧਰਮ ਦਾ ਜੈਕਾਰ ਤੇ ਸਿੱਖ ਧਰਮ ਦਾ ਜੈਕਾਰ ਕੀ ਆ? ਸਿੱਖ ਧਰਮ ਦਾ ਜੈਕਾਰਾ ਜਿਹੜਾ ਸਾਕਸ਼ਾਤ ਰੂਪ ਵਿੱਚ ਗਜਾਇਆ ਜਾਂਦਾ ਆ, ਉਹ ਕਿਹਾ ਜਾਂਦਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਇਹ ਸਿੱਖ ਪੰਥ ਦਾ ਜੈਕਾਰ ਹੈ। ਬੋਲੇ ਸੋ ਨਿਹਾਲ, ਜਿਹੜਾ ਬੋਲਦਾ ਆ ਇਸ ਗੱਲ ਨੂੰ ਉਹ ਨਿਹਾਲ ਆ। ਕੀ ਬੋਲਦਾ? ਸਤ ਸ੍ਰੀ ਅਕਾਲ। ਅਕਾਲ ਦਾ ਅਰਥ ਆ ਪਰਮਾਤਮਾ, ਜਿਹੜਾ ਕਾਲ ਤੋਂ ਰਹਿਤ ਆ, ਤੇ ਸਤ ਦਾ ਅਰਥ ਆ ਸਦਾ ਕਾਇਮ ਰਹਿਣ ਵਾਲਾ। ਉਹ ਕਾਲ ਤੋਂ ਪਰੇ ਦੀ ਹੋਂਦ ਜਿਹੜੀ ਹੈ ਉਹ ਸਦਾ ਥਿਰ ਰਹਿਣ ਵਾਲੀ ਹੈ। ਤੇ ਫਿਰ ਜੈ ਜੈਕਾਰ ਕਿਹਦੀ ਹੋਈ? ਪਰਮਾਤਮਾ ਦੀ ਹੋਈ। ਫਿਰ ਪਰਮਾਤਮਾ ਦੀ ਜੈ ਜੈਕਾਰ ਹੋਈ। ਜੇ ਜੈ ਜੈਕਾਰ ਪਰਮਾਤਮਾ ਦੀ ਆ ਤੇ ਫਤਿਹ ਕਿਹਦੀ ਹੋਈ? ਇਹ ਗੱਲ ਧਿਆਨ ਨਾਲ ਰੱਖਿਓ, ਧਿਆਨ ਨਾਲ ਸੁਣਿਓ, ਗਹਿਰੀ ਗੱਲ ਹੈ ਥੋੜੀ। ਜੈ ਜੈਕਾਰ ਕਿਹਦੀ ਹੋਈ? ਜੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਉਹ ਕਾਲ ਤੋਂ ਰਹਿਤ ਜਿਹੜਾ ਉਹ ਸੱਤ ਆ, ਸਦਾ ਹੋਂਦ ਵਾਲਾ ਆ, ਉਹ ਨਾਸ਼ ਨਹੀਂ ਹੁੰਦਾ। ਪਰਮਾਤਮਾ ਜਿਹੜਾ ਇਹ ਗੱਲ ਕਹੇਗਾ ਉਹ ਨਿਹਾਲ ਹੋਏਗਾ। ਤੇ ਫਿਰ ਜੈ ਜੈਕਾਰ ਕਿਹਦੀ ਹੋਈ? ਪਰਮਾਤਮਾ ਦੀ ਹੋਈ। ਜੈ ਜੈਕਾਰ ਪਰਮੇਸ਼ਰ ਦੀ ਹੋਈ। ਤੇ ਜੇ ਪਰਮੇਸ਼ਰ ਦੀ ਜੈ ਜੈਕਾਰ ਹੋਈ ਤੇ ਜੰਗ ਦੇ ਮੈਦਾਨ ਨੂੰ ਜਿੱਤ ਕੇ ਤੇ ਜਕਾਰੇ ਛੱਡੇ ਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਤੇ ਸਤਿ ਸ੍ਰੀ ਅਕਾਲ ਆ ਪਰਮਾਤਮਾ ਦਾ ਸੂਚਕ, ਪਰਮਾਤਮਾ ਦੀ ਹੋਂਦ ਕਾਇਮ ਰਹਿਣ ਵਾਲੀ ਹੈ। ਤੇ ਫਿਰ ਜਿਹੜੀ ਫਤਿਹ ਹੋਈ ਸੀ ਉਹ ਕਿਹਦੀ ਸੀ? ਤੇ ਫਿਰ ਫਤਿਹ ਵੀ ਤੇ ਉਹਦੀ ਹੋਈ। ਉਹ ਜੇ ਜੈਕਾਰ ਵਾਹਿਗੁਰੂ ਦਾ ਵਾ ਤੇ ਫਤਿਹ ਕਿਸ ਦੀ ਆ? ਵਾਹਿਗੁਰੂ ਦੀ। ਤੇ ਜੇ ਫਤਿਹ ਵਾਹਿਗੁਰੂ ਦੀ ਆ ਤੇ ਫਤਿਹ ਪ੍ਰਾਪਤ ਕਿਹਨੇ ਕੀਤੀ ਆ? ਖਾਲਸੇ ਨੇ। ਤੇ ਖਾਲਸਾ ਕਿਹਦਾ ਹੋਇਆ ਫਿਰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬੜੀਆਂ ਗਹਿਰੀਆਂ ਬਾਤਾਂ ਆ। ਮੈਂ ਕਈ ਵਾਰੀ ਬੇਨਤੀ ਕਰਦਾ ਅਰਦਾਸ ਵਿੱਚ ਏਡੀਆਂ ਏਡੀਆਂ ਤਕੜੀਆਂ ਰਮਜਾਂ ਛੁਪੀਆਂ ਵਾ ਕਿ ਆਪਾਂ ਅਰਦਾਸ ਕਰਦੇ ਰੋਜ਼ ਆ, ਪਰ ਖਿਮਾ ਕਰਿਓ ਜੇ ਆਪਾਂ ਪੂਰਨ ਤੌਰ ਤੇ ਇਹਨੂੰ ਸਮਝ ਨਹੀਂ ਸਕੇ ਕਿ ਕਿਹੜੀਆਂ ਕਿਹੜੀਆਂ ਵੱਡੀਆਂ ਰਮਜਾਂ ਇਸ ਅਰਦਾਸ ਦੇ ਵਿੱਚ ਛੁਪੀਆਂ ਹੋਈਆਂ। ਇਸੇ ਲਈ ਤੇ ਅਰਦਾਸ ਇੱਕ ਮਹਾਨ ਸ਼ਕਤੀ ਆ, ਅਰਦਾਸ ਇੱਕ ਤਾਕਤ ਆ, ਅਰਦਾਸ ਇੱਕ ਪਾਵਰ ਆ। ਸਿੱਖ ਦੀ ਪਾਵਰ ਹੀ ਨਹੀਂ, ਸਿੱਖ ਦੀ ਸ਼ਕਤੀ ਨਹੀਂ, ਇਹ ਧਰਮ ਦੀ ਵੀ ਸ਼ਕਤੀ ਹੈ ਜਿਹੜੀ ਅਰਦਾਸ ਆ। ਔਰ ਸਾਧ ਸੰਗਤ ਧਰਮ ਦੀ ਸ਼ਕਤੀ ਹੀ ਨਹੀਂ, ਇਹ ਸਾਰੇ ਸੰਸਾਰ ਦੀ ਸ਼ਕਤੀ ਹੈ ਜਿਹੜੀ ਅਰਦਾਸ ਹੈ। ਇਹ ਸਾਰੇ ਸੰਸਾਰ ਨੂੰ ਸ਼ਕਤੀ ਪ੍ਰਦਾਨ ਕਰਦੀ ਆ, ਇਹ ਸਾਰੇ ਜਗਤ ਨੂੰ ਸ਼ਕਤੀ ਪ੍ਰਦਾਨ ਕਰਦੀ ਆ, ਇਹ ਸਾਰੀ ਦੁਨੀਆਂ ਨੂੰ ਸ਼ਕਤੀ ਪ੍ਰਦਾਨ ਕਰਦੀ ਆ। ਕਿਉਂ? ਕਿਉਂਕਿ ਕਿਸੇ ਇੱਕ ਵਾਸਤੇ ਨਹੀਂ ਕੀਤੀ ਜਾਂਦੀ, ਕਿਉਂਕਿ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਨਾ ਜਿਹੜੀ, ਉਹਦੇ ਚ ਕਿਹਾ ਜਾਂਦਾ ਕਿ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਤੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਤੇ ਮਕਾਉਣੀ ਵੀ ਉੱਥੇ ਜਾ ਕੇ ਆ, ਸਮਾਪਤੀ ਵੀ ਉੱਥੇ ਕਰਨੀ ਹੈ ਜਾ ਕੇ ਜਿੱਥੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਸਰਬੱਤ ਦਾ ਭਲਾ, ਸਮਾਪਤੀ ਵੀ ਉੱਥੇ ਜਾ ਕੇ ਕਰਨੀ ਹੈ। ਤੇ ਫਿਰ ਸਰਬੱਤ ਵਾਸਤੇ ਨਾ ਹੋਈਏ, ਅਰਦਾਸ ਦੇ ਵਿੱਚ ਸਰਬੱਤ ਦੀ ਸ਼ਕਤੀ ਨਾ ਹੋਈ ਕਿ ਸਰਬੱਤ ਨੂੰ ਹੀ ਸ਼ਕਤੀ ਮਿਲੇ ਪਈ, ਸਰਬੱਤ ਨੂੰ ਹੀ ਤੰਦਰੁਸਤੀ ਮਿਲੇ ਪਈ, ਸਰਬੱਤ ਦਾ ਹੀ ਭਲਾ ਹੋਵੇ ਪਈ, ਸਾਰਾ ਸੰਸਾਰ ਹੀ ਸੁਖੀ ਵਸੇ। ਇਹ ਕੇਵਲ ਸਿੱਖ ਪੰਥ ਦੇ ਵਿੱਚ ਹੈ। یہ کیول سکھ قوم دے وچ یہ گل کہی جاندی ہے کہ ساریاں دا ہی بھلا ہوے، ساری خلقت دا ہی بھلا ہوے، ساری دنیا دا، سارے جیو جنتواں دا بھی بھلا ہوے، سکھ تے کسے دا برا مانگ ہی نہیں سکدا۔ اس لیے ارداس وچ آکھیا یہ ارداس تو ادوں کرے گا جدوں سکھاں دا من نیواں مت اچھی، جدوں تیرا من نیواں ہو جائے گا مت اچھی ہو جائے گی، تے جدوں مت اچھی ہے نا صاحب جی کہندے مت دا راکھا آپ واہگرو، پنت نے آخیا مت کا راکھا آپ واہگرو، سچ جانے ہو جے مت دا راکھا اکال پورک واہگرو آپ ہے نا پھر پت نو کوئی خطرہ نہیں ہے، عزت چڑھتی کلا چڑھے گی کیونکہ مت ٹکانے۔ اس کر کے کیا کہ ساتھ سنگت یہ تو ٹھیک ہے کہ مت اچھی وہ منگنی ہے، پر یہ گل ضرور کرنی ہے کہ مت دا راکھا توں بنیا رہی، مت دا راکھا توں بنیا روی، توں آپ بخشش کریں تے ساڈی مت جڑی ہے یہ اچھی روے سریشٹ روے، کیونکہ مت بدلن لگے ہیں بہتا چیر نہیں لگتا۔ پر سچ جانے ہو جس دن من دی مت مک گئی تے گرمت تیرے اندر آ گئی اس دن مت دا راکھا آپ واہگرو بھی ہویا، پھر سنسار چ تو جیڑا کرم کریں گا نا وہ چڑھتی کلا والا ہی ہوئے گا، تو جیڑے راہ تے بھی چلے گا وہ دھرم دا راہ ہوئے گا۔ صاحب بانی چ کہندے نا وہ جڑے مالک دے پیارے ہیں نا پرمیشر دے پیارے ہیں جنہاں دی مت اچھی آ، آسا دیوار چ مہاراج دا بچن پڑھتے ہیں کہندے جے باہروں کتے بھول چک بھی کر لیندے ہیں نا تھوڑی بہتی تے اندروں پھر بھی کھرے ہی رہندے ہیں، دیکھو رسنا تو بھی کتے تھوڑا بہتا بول لین نا، پر کہندے وہ اندروں پوتر نے، جے باہروں بھول چک بول دے پی کھرے ہر پانی، وہ ہری نو پاؤندے آ وہ رب نو چنگے لگدے آ۔ تے صاحب سچے پاتشاہ کہن لگے جے کتے باہروں بھی ماڑی موٹی کتے بھول چک بول لیندے کوئی اکائی کھا جاندے آ نا کتے، پر اندروں صاف نے دل کر کے صاف آ، کہندے رسنا تو جے کتے ماڑا بول نکل بھی گیا نا سہج سبائے ستے سدھ تا کہندے اے نا سمجھی اے دا من میڑا آیا، کہندے جڑا پربھو نال جڑیا اندروں صاف ستھرا ہے، کیونکہ صاحب نے بانی چ بھی نال کیا نا کہ باہروں ڈراؤنے نظر آتے ہیں اندروں سارے دی پیروں دی توڑی بن کے رہندے ہیں، ساچ نام میرا من لاگا لوگن سیوں میرا ٹھاٹا باگا، باہر سوت سگل سیوں مولا الپت رہوں جیسے جل میں کولا، دیس آوت ہے بہت پیہالا سگل چرن کی اے من رالا۔ باہروں بھیانک ڈراؤنے پاوے نظر آن بھی کی بول دین، پر کہندے نے اصل وچ اندروں سارے دے پیران دی توڑی پیران دی خاک بن کے رہندے ہیں وہ جڑے رب دے پیارے ہیں۔ اس لئے ارداس یہ کرنی ہے کہ مت اچھی روے پر مت دا راکھا واہگرو توں آپ بنیا روی، کیونکہ جے ساڈی عقل دا ساڈی مت دا راکھا توں ہوے گا نا تے اے جڑی مت آ اے برے پاسے جا ہی نہیں سکتی، اے مت دا راکھا پرمیشر ہوے تے مت کام والے پاسے، مت کرودھ والے پاسے، مت ہنکار والے پاسے، لوبھ لالچ والے پاسے، ہیرا پھیری دگا فریب شال کپٹ جھوٹ والے پاسے مت کیویں چلے جو گی جے اس مت دا راکھا آپ اکال پرکھ واہگرو ہے۔ اس لیے آخیا کہ داتا بخشش کر انہاں سکھاں نوں مت اچھی دے انہاں دا من نیواں رہے، جیوں جیوں من نیواں ہوئی جائے گا مت اچھی ہوئی جائے گی، اس کر کے مت دی رکھیا بھی توں آپ کرنی ہے تے جوڑی رکھ۔ 1947 دے وچ جدوں ہندوستان پاکستان دی پارٹیشن ہوئی آ دیش دی ونڈ ہوئی اس ویلے کافی سارے گردوارے پاکستان وچ رہ گئے جس دے وچ سری گرو نانک دیو صاحب سچے پاتشاہ جی دا جنم استھان سری ننکانہ صاحب ہے، گرو نانک صاحب سچے پاتشاہ نال سبندت بہت گردوارے ہیں، پنجا صاحب حسن عبدال جڑا ہے وہ بھی جتھے گرو نانک صاحب بچپن دے وچ کھیڈاں کردے رہے وہ بھی کافی سارے گردوارے ہیں، شہید گانجیا لاہور جتھے انیکاں سنگھ بھائی منی سنگھ ورگے بھائی تارو سنگھ ورگے شبیگ سنگھ شہباز سنگھ بھائی متاب سنگھ ورگے سنگھ شہید ہوئے، میر منو دے ویلے بیبیاں سوا سوا من دے پیسنے پیسدیاں رہیاں، بچیاں دے ٹوٹے ٹوٹے کرا کے گلاں چ ہار پواؤندیاں رہیاں، وہ استھان لاہور دے وچ سری گرو ارجن دیو صاحب سچے پاتشاہ دا شہیدی استھان گردوارا ڈیرا صاحب لاہور آ، گرو رام داس مہاراج دا جنم استھان جڑا ہے وہ لاہور آ چونا منڈی۔ تو کہنے دا پاو دلیل ماتر میں گل کر رہا ہاں کہ اس طرح دے بےنت گردوارے جڑے ہیں وہ پاکستان دے وچ رہ گئے 1947 ویلے جدوں ہندوستان پاکستان وکھرے وکھرے حداں بن گئے۔ یہ
گل ارداس اس وقت انکت کیتی گئی کہ سری ننکانہ صاحب تے ہور گردوارے گرتاماں دے جنہ تو پنتھ نوں وچھوڑیا گیا ہے جی کھلے درشن دیدار اتے سیوا سنبھال دا دان پیارے خالسا جی نوں بخشو. خالسا انہاں دھارمک استھانہ گردواریاں دی منگ خالسا پنتھ دی سیوا سنبھال واسطے اج وی ارداس وچ کردا ہے. مینوں کھما کریو کئی واری صاحب سبھائے کئی یہ گل کہہ دیندے آ بھی بڑا چیر ہو گیا جی سانو ارداس کردیاں نوں بھی کی وہ استھان سانو مل جان گے جاں جے کوئی ارداس ہی نہیں سنی انہیں ملے ہی نہیں ہن. اصلیت پتہ کی ہے پنتھ دے وچ فیصلہ ہو کے ارداس وچ اس لئی بھی انکت کیتا گیا وا تاکہ جیڑا سکھ ہے نا اے یاد کر کے سویرے شام جدوں بھی سکھ ارداس کرے اے من کر کے برتی کر کے صحیح ارتھاں وچ انہاں گردواریاں نال وی جڑیا ہے. اے کیول انہاں گردواریاں دا چیتا کرن واسطے انہاں دی یاد دلاؤن واسطے ہے کہ سکھ جڑا وا انہاں دھارمک استھاناں نال جڑیا رہے. تے میں تے کئی واری ایتھوں تک کہہ دینا ہوں بھی جے تسی اے گل کہندے ہو بھی خالصے دا راج ہونا ہے تے خالصے دے جھنڈے چلنے ہیں تے پھر ارداساں کری جاؤ. پھر جے کہنے ابھی راج کرے گا خالصا کی رہے نہ کوئے خوار ہوئے سب ملیں گے بچے شرن جو ہوئے پھر ہوئے گی پنتھ دی چڑھ دی کلا. جدو سنے گا بخشش کرے گا رحمت کرے گا پھر جھنڈے چلن گے. آج ہی جھنڈے تے سنسار جگت وچ خالصا تیرے جھل دے پے کیسری نشان. پر نادر شاہ ورگے سکھاں دے دشمن وی اے گل کہہ گئے سن سکھو جے کہتے گرو دی سکھی صحیح ارتھاں چ تسی کما لئی تے ساری دنیا دے اتے تسی راج کر سکدے ہو سارے سنسار دے اتے تسی راج کر سکدے. میں کدے کدے تہاڈے نال اے گل سانجھی کردا ہوں نا تسی کئی بزرگ جن گرو چرناں چ ستکار یوگ بیٹھے ہو اینا دیشاں بارے نیڑے تیڑے ہور مینو جا اپنے انڈیا بارے مینو تے نہیں بہتا پتا نہ میں سنیا اجے تک. کنیڈا دی دھرتی تے بڑی تکڑی کنٹری ہے بڑا تکڑا دیش ہے. کنیڈا دی جیڑی پارلیمنٹ ہے پارلیمنٹ ہاؤس دے وچ ہر سال وساکھی دے اتے پارلیمنٹ ہال دے وچ شری اکھنڈ پاٹھ صاحب رکھا جاتا ہے کنیڈا پارلیمنٹ. اور وہ دن نیت کر کے سری گرو گرنتھ صاحب مہاراج دا پرکاش اچھی جگہ تے نال کیرتنی ہے پرچارک ودوان اور ساتھ سنگت وڈے وڈے اتھوں تک کہ جڑے پرائم منسٹر بھی آ اتھوں دے پردھان منتری آدک بھی آ جڑے جویں سنگتاں گرو دی حضوری چ تھلے دھرتی تے بیٹھیاں ادھا وہ بھی ساتھ سنگت اسی طرح سر کج کے ادب ستکار نال ہاتھ جوڑ کے وہ ساری پارلیمنٹ جڑی وہ ہاتھ بن کے بیٹھی ہوتی اتنے گرو گرنتھ صاحب کی حضوری چ. یہ کس کی بدولت آ یہ گل بھی دھیان سے رکھنی ہے نال اے سکھی دی بدولت ہے تے سکھی جنہیں بخشی آ پنتھ لٹا اپنا سربنس لٹا کے پتر قربان کر کے اج اونوں یاد کرن دی لوڑ ہے. اے کیسری نشان او دی بدولت چل دے پئے دنیا چ اج ساری دنیا چ تو چڑھدی کلا نال سکھا تریا پھردا گردن اچھی کر کے دستارا سجا کے اے اس کلگیاں والے دی بدولت ہے. بھائی سنتوک سنگھ نے لکھ دیتی چار لائن ایک دن میں تہاڈے نال سانجھیاں کیتیاں سی شائے جاتی ایکتا انیکتا بلائے جاتی پھیلتی کچیلتا کتیبن قرآن کی پاپ پر پک جاتے دھرم تسک جاتے برن گرک جاتے سیت بدان کی دیوی دیو دے ہو رے سنتوک سنگا دور ہوتے ریت مٹ جاتی کتھا ویدن پران کی سری گرو گوبند سنگھ پاون پرم سور مورت نہ ہوتی جو پہ کرپا ندان کی. کچھ بھی نہ ہوندا سنسار چ کوئی کتھا کیرتن دیاں باتاں نہ چل دیاں کوئی مندراں دے وچ ٹل نہ کھڑک دے کوئی دھرم شالا نہ ہوندیاں کوئی دیوی دیوتیاں دا ایتھے ناں نہ لیندا جے سری گرو گوبند سنگھ مہاراج سچے پاتشاہ سنسار جگت وچ پیدا نہ ہوندے. کلگیاں والے نے آخیا دھرم کا جائکار واسطے وہ کہندے نے میرے آن دا سنسار چ مقصد ہی پرماتما نے مینوں اے دتا ہے کہ دھرم چلاون سنت ابھارن دشت سبن کو مول اپاڑ. دھرم دا جائ جائکار کیا کہ سنت ابھارن تے دشت سبن کو مول اپاڑ سنتاں نوں مان بخشنا اتے جڑے دشت آ انہاں دا ناش ہونا اے دے نال دھرم دی جائ جائکار ہے. اور پھر ارداس کردا سکھ اے نوانیاں دے مان نتانیاں دے تان نے اوٹیاں دی اوٹ سچے پتا واہ گرو جی جس واسطے سنگت اکتر ہوئی ہے، جی نتنیم کا پاٹ کیا پھر اتنے نتنیم کا نام لینا کہ بانیاں کا پاٹ کیا، بھلا چکان کی کھما بخش کے مینو اپنے چرنوں جوڑی رکھو، اگے تو بانی پڑھن دی نام سمرن دی سمرتھا بخشو، جس کارج واسطے سنگت اکتر ہوئی ہے یوگ شبدوں وچ انہاں لفظاں دا ذکر کرنا، تے مالک پربھو دے اگے کارج راس واسطے اپنی چڑھدی کلا واسطے ساتھ سنگت قوم پنتھ دی چڑھدی کلا واسطے سب دی سکھ منگنی، تے اخیر وچ کہنا نانک نام چڑھدی کلا تیرے پانے سربت دا، نانک نام چڑھدی کلا، یہ دھیان رکھنا پڑھنا کیویں نو، نانک نام چڑھدی کلا، نام دے راہی تیری چڑھدی کلا ہوئے گی، جنی دیر تیرے کول نام نہیں سمرن نہیں چڑھدی کلا نہیں ہے، نام چڑھدی کلا، نام دے راہی نام دے دوارا نام جپ کے تیری چڑھدی کلا ہے، تے جدو تیری نام جپ کے چڑھدی کلا ہوئے گی نا اس ویلے تو آکھیں گا تیرے پانے سربت دا، تیرے پانے دے وچ تیری رضا دے وچ میں راضی ہاں، تے سربت دا خلقت دا پلا مانگدا ہے، ساری خلقت دا سنسار دا پلا آیا، کیوں؟ کیونکہ جنی دیر توں پانے چ نہیں آیا دوجیاں دا پلا کتے منگے گا، سو سکھ سکھا بند پہ پائی جے گر کے پانے وچ آوے اپنے پانے جو چلے پائی وچھڑ چوٹا کھاوے، سکھ آ جڑا وہی یہ گل کہندا گربانی تو پریرنا لے کے کی جگت جلندا رکھ لے اپنی کرپا تار جت دوارے ابرے تت لہو ابار، جتھے بھی بچیا جا سکتا جتھے بھی یہ ادھار ہو سکتا جتھے جا کے بھی یہ تر سکتا ہے مالکا اسی جگہ تے انو اپنے چرنوں نال جوڑ لے، تت لہو ابار اتے ہی انو لے جا تاکہ جگت جل رہا جگت سڑ رہا ہے اس جگت سنسار دا پار اتارا ہو جائے، اس لیے گرو سواریو جیڑا سکھیا پھر وہ جدوں بھی ارداس کرتا ہے بےنتی کرتا ہے جتھے سربت دا بھلا منگتا ہے اتے اخیر وچ پھر یہ کہندا وا کہ اے ارداس خالصے دی آ تے اے خالصہ بھی واہگرو دا وا، تے جتھے جتھے خالصے نوں فتح ملدی آ دیگ بھی فتح تے تیگ بھی فتح دی آئی نا گل، دیگ تیگ فتح، تے کلگیدار پادشاہ کہندے دیگ تیگ جگ میں دو چلے راکھ آپ موئے اور نہ دلے، تے اس ویلے جڑا سکھیا نا وہ سربت دے بھلے دی گل کر کے تے اخیر دے وچ پھر اس واہگرو نال جڑدا، ویکھو ارداس شروع بھی اتوں ہوئی سی کہ پرتھم بھگوتی سمر کے گرو نانک لئی تے آئے، ارداس دی شروعات بھی پرماتما تو تے سربت دا بھلا مانگ کے جڑی سماپتی ہے وہ پھر واہگرو دے نام تے کیتی آ گیا، شروع کتوں کی سی ایک او انکار واہگرو جی کی فتح وار شری بھگوتی جی کی، ارداس واہگرو لفظ تو شروع ہوئی تے سماپتی کتنے آن کے ہوئی، کہیں خالصے دی ارداس آ تے خالصے دی جیت تے خالصے دی جڑی فتح آ، ہے نرنکار واہگرو خالصا بھی تیرا تے فتح بھی تیری ہے، دھرم کا ہی جائے جائکار آ تیری جائے جائکار آ ساڈا تے کچھ بھی نہیں، سارا کچھ کر کے اخیر وچ پھر سکھ کہندا واہگرو جی کا خالصا واہگرو جی کی فتح، ہوں دھیان دینا ایک گل یاد رکھو جدوں ارداس چ کھلونے ہاں جدوں ارداس دا ارداس دے آخری لفظ آ جاندے ہیں ساڈے چ ایک اکائی ہے تھوڑی جی، عام طور تے میں بینتی کردا ہوں جدوں رسنا دے اتے لفظ اپنے آؤں نا یہ نانک نام چڑھدی کلا تیرے پانے سربت دا بھلا، جدو اینی گل کہہ دیتی جاوے اس ویلے نیویں ہون واسطے متھا ٹیکن واسطے نیویں ہونا ہے، دھیان رکھیو پھر دہرا دیاں سمجھ چ پے جے چنگی طرح گل، نانک نام چڑھدی کلا جویں باقی ارداس دے وچ آپاں کھلوتے رہے ہیں نا سارے ہاتھ جوڑ کے، اسی طرح اونی دیر دوواں لتاں دے بھار کھلوتے رہنا ہے تے اے گل کھلوتیاں ہی کہنی ہے، نانک نام چڑھدی کلا تیرے پانے سربت دا پلا، جدو اے پلا لفظ ساڈے منہ نکل جاوے اس ویلے متھا ٹیکن واسطے تھلے چکنا ہے نیویں ہونا ہے، آپا پتہ کی کرتے ہیں کھما کرنا آپا کرتے ہیں بھی اسی متھا دھرتی تے ٹیک بھی دینے ہیں تے ادو تک سربت دا پلا ساڈے منہ چ ہوندا آپا پہلا نیویں ہو جانے نہیں، اے بھی ارداس دا ایک حصہ ہے جیڑی آپا ارداس کر رہے ہیں نا تیرے پانے سربت دا پلا تک یہ ارداس دا ایک حصہ آیا تے جے ارداس دا اے بھی ایک حصہ آیا تے جے باقی پہلاں آپاں کھڑے رہے ہیں اسی طرح ہی آپاں کھڑے رہنا عام طور تے کئی واری ارداسی جیڑا ہے نا وہ بھی کئی واری جھک جاندا تے او مائک دے اگے او دے اے لفظ جیڑے آ او مائک دے اتے سن دے ہی نہیں کہ نانک نام چڑھدی کلا تیرے پانے سربت دا بھلا او سن دے ہی نہیں کہ کی آخیا اس تو بعد کیونکہ ادوں تک متھا دھرتی تے چل جاندا نہیں متھا ادوں ٹیکنا جدوں تیرے پانے سربت دا بھلا کہہ لیا جاوے ادوں نیویں ہونا ہے ادھے تو بعد نمسکار کر کے پھر کھڑے ہو کے واہ گرو جی کا خالصہ واہ گرو جی کی فتح بلونی ہے تو سات سنگت ادھے تو بعد دوہرا بھی پڑھیا جاندا آگیا پہی اکال کی تبہ چلایو پنتھ سب سکھن کو حکم ہے گرو مانیو گرنتھ گرو گرنتھ جی مانیو پرگٹ گراں کی دے جو پرب کو ملبو چہے کھوج شبد میں لے راج کرے گا خالصہ آکی رہے نہ کوئے خوار ہوئے سب ملیں گے بچے شرن جو ہوئے یہ بھی جیکار جیڑا ہے نا یہ گرو نال جوڑن واسطے آ کہ خالصہ تیری سارے سنسار دے اتے چڑھدی کلا آ پر اپنے شبد گرو نال جوڑ گرو گرنتھ صاحب دے لڑ لگ تے جے کر تینو دیدار چاہیدا پربھو دا گرو دا دیدار چاہیدا جے ساکشات او دا پرکاش ویکھنا چاہنا ہاں تے ایک کام کر کیڑی کھوج شبد میں لے شبد دی کھوج شبد دی وچار شبد دی وچار تارا گربانی دی وچار تارا جڑی او دے نال جڑ جڑے گربانی گرو نال جڑن گے شبد نال جڑن گے شبد نال سانج بناون گے انہاں دی کیتی ارداس میرا مالک میرا پربھو سندا آ تے جڑے ترلا لے کے دل ہردے چو کہندے آ میں تان دی بان تو ہے میرے سوامی میں تد آگے ارداس میں ہور تھاؤں نائی جس پہ کروں بینتی میرا دکھ سکھ تجھ ہی پاس تے ایسے گرو اگے جو بینتیاں جو دڑیاں آپا کردے ہیں کھوج شبد میں لے ایسے گرو گرنتھ صاحب دی اپما چ آکھیے گرود پاگی پایا ایسا گرود پاگی پایا گرود پاگی پایا ایسا گرود پاگی پایا گرود پھولے مارگ جن بتایا پھولے مارگ جن بتایا धन श्री गुरु ग्रंथ साहिब जी धन श्री गुरु ग्रंथ साहिब जी भूले मार्ग जिने बताया भूले मार्ग जिने बताया گرود پاگی پایا ایسا گرود پاگی پایا گرود پاگی پایا ایسا گرود پاگی پایا صاحب سچے پاتشاہ دے پاون چرنا کملاں نال جڑ کے ساڈے من ہردے چ وی نام وسے بانی وسے گرو دا شبد ٹکے من ہردے چ بانی ساڈے وی تن دے اتے ہووے بانا تاکہ بانی تے بانے دے تارنی ہو کے رہنی رہے سوئی سکھ میرا او صاحب میں اس کا چہرہ گرو چرنا نال جڑ کے صاحب دیاں خوشیاں نال چوڑیاں پر لئیے انیاں بینتیاں پروان کریو ارداس دی وچار جو آپاں لڑی وار شروع کیتی سی اج اس ارداس دے وشے دی میں تو داگے ارداس سماپتی ہوئی ہے صاحب سچے پاتشاہ نے آپ بخشش کر کے سیوا لئی رحمت کرن دا تار جی کل تو श्री गुरु तेग बहादुर साहब सचे पातशाह दा जो शहीदी पुरब आ रहा गुरु नानक देव साहब दा आगमन पुरब आ रहा इस संबंध विच विचारां शुरू करांगे साहब बख्शिश करन समय नाल सारियां संगतां ने पहुंचण दी कृपालता करनी भुल्लां चुक्कां दी खिमा वाहिगुरु जी का खालसा वाहिगुरु जी की फतेह।